सतनाम वाहे गुरु सतनाम वाहे गुरु
सतनाम श्री वाहे गुरु साहेब जी सोरठ महला पंजवा कार दूजा दो पदे एक ओंकार सतगुर प्रसाद सगल वनस्पत मह बसंतर सगल दूध मह किया ऊच नीच मह ज्योत समाणी घट घट माधो जिया सगल बनस्पत मह बसंतर सगल दूध मह किया ऊच नीच मह ज्योत समाणी घट घट माधो जिया संतोह घट घट रहया समाहयो पूरन पूर रहयो सर्ब मह जल थल रमैया आहयो रहाओ गुण निदान नानक जस गावै सतगुर परम चुकायो सर्ब निवासी सदा अलिपा सब मह रहया समायो गुण निदान नानक जस गावै सतगुर परम चुकायो सर्ब निवासी सदा अलिपा सब मह रहया समायो वाहिगुरु जी का खालसा वाहिगुरु जी की फतेह।
सतगुरु श्री गुरु ग्रंथ साहिब महाराज जी की पवित्र हजूरी अंदर सतगुरां दे मुबारक चरणा नाल निवाजी हुई धरती गुरु की नगरी श्री अमृतसर साहब दे अंदर हजूर दे पावन स्थान गुरुद्वारा मंजी साहब मन करके सुरत करके आप सब गुरसिख जुड़े हो। ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਦਾ ਜੋ ਆਦੇਸ਼ ਜਾਰੀ ਹੋਇਆ, ਸਾਹ ਰੋਕ ਕੇ ਇਕਾਗਰਤਾ ਨਾਲ ਮਨ ਲਾ ਕੇ ਤਵੱਜੋ ਦੇ ਕੇ ਬੜੇ ਅਦਬ ਅਦਾਇਬ ਅਤੇ ਬੜੀ ਕਦਰ ਸਾਰ ਦੇ ਪ੍ਰਤੀਤ ਦੇ ਨਾਲ ਸਿੱਖ ਇਹਨੂੰ ਸੁਣਦਾ ਕਿ ਇਹ ਮੇਰੇ ਪਾਤਸ਼ਾਹਾਂ ਦੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦਾ ਆਦੇਸ਼ ਹੈ। ਜੋ ਸਾਹਿਬ ਨੇ ਅੱਜ ਹੁਕਮ ਕੀਤਾ ਸਾਨੂੰ ਉਹਦਾ ਪਾਠ ਆਪ ਜੀ ਨੇ ਭਾਈ ਸਾਹਿਬ ਹੋਰਾਂ ਕੋਲੋਂ ਸੁਣਿਆ। ਇਸ ਸ਼ਬਦ ਦੇ ਅੰਦਰ ਜਿੱਥੇ ਮਹਾਰਾਜ ਜੀ ਸਾਨੂੰ ਗਿਆਨ ਦੇ ਰਹੇ ਨੇ, ਆਤਮ ਰਸ ਦੇ ਰਹੇ ਨੇ, ਪਰਮੇਸ਼ਰ ਨਾਲ ਜੋੜ ਰਹੇ ਨੇ, ਉੱਥੇ ਸਿੱਖੀ ਦਾ ਸਿਧਾਂਤ ਉਜਾਗਰ ਹੁੰਦਾ। ਸਾਸ ਜੋ ਬੁਨਿਆਦੀ ਸਿਧਾਂਤ ਹੈ ਸਿੱਖੀ ਦਾ, ਉਹ ਇਸ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਪ੍ਰਗਟ ਕਰ ਰਹੇ ਹੈ। ਵਾਹਿਗੁਰੂ ਜੀ ਦੀ ਹੋਂਦ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਈਡਿਆਲੋਜੀ ਤੋਂ ਪਹਿਲਾਂ ਵੀ ਮੰਨਿਆ ਜਾਂਦਾ ਸੀ, ਪੂਜਿਆ ਜਾਂਦਾ ਸੀ, ਪਾਉਣ ਦਾ ਯਤਨ ਵੀ ਕੀਤਾ ਜਾਂਦਾ ਸੀ। ਵੱਖ ਵੱਖ ਵਿਚਾਰਧਾਰਾ ਦੇ ਰੂਪ ਵਿੱਚ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਕੀਤਾ ਜਾਂਦਾ ਸੀ। ਵੱਖ ਵੱਖ ਵਿਧੀ ਵਿਧਾਨ ਨਾਲ, ਸਿੱਧੀਆਂ ਸਾਧਨਾ ਦੇ ਨਾਲ ਉਹਦੇ ਤੱਕ ਪਹੁੰਚਣ ਦਾ ਉਦਮ ਵੀ ਕੀਤਾ ਜਾਂਦਾ ਸੀ। ਆਪਣੀ ਆਪਣੀ ਵਿਚਾਰਧਾਰਾ ਸੀ, ਇੱਕ ਦੂਜੇ ਦੀ ਵਿਚਾਰਧਾਰਾ ਦੇ ਨਾਲ ਕਈ ਵਾਰੀ ਟਕਰਾਅ ਵੀ ਬਣ ਜਾਂਦਾ ਸੀ। ਕਈ ਵਾਰੀ ਉਹ ਟਕਰਾਅ ਤਕਰਾਰ ਤੱਕ ਪਹੁੰਚ ਜਾਂਦਾ ਸੀ ਅਤੇ ਕਈ ਵਾਰੀ ਧਰਮ ਦੇ ਨਾਂ ਉੱਤੇ ਵੱਡੇ ਵੱਡੇ ਕਲੇਸ਼ ਵੀ ਹੋ ਜਾਂਦੇ ਸੀ। ਰੱਬ ਦੇ ਪਾਂਧੀ ਕਈ ਵਾਰੀ ਰੱਬ ਦੇ ਰਾਹਾਂ ਤੋਂ ਲੜ ਪੈਂਦੇ ਸੀ। ਸਾਸ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਵੀ ਇਹ ਵਿਚਾਰਾਂ ਦੇ ਵਖਰੇਵੇਂ ਕਈ ਕਿਸਮ ਦੇ ਸਨ। ਭੇਖ ਕਰਕੇ ਵਖਰੇਵੇਂ ਸੀ, ਵਿਧੀ ਵਿਧਾਨ ਕਰਕੇ ਵਖਰੇਵੇਂ ਸੀ, ਨਾਵਾਂ ਕਰਕੇ ਵਖਰੇਵੇਂ ਸੀ, ਥਾਵਾਂ ਕਰਕੇ ਵਖਰੇਵੇਂ ਸੀ, ਕੱਪੜਿਆਂ ਦੇ ਰੰਗ ਕਰਕੇ ਵਖਰੇਵੇਂ ਸਨ, ਸਰੀਰ ਦੀਆਂ ਕਿਰਿਆਵਾਂ ਕਰਕੇ ਵਖਰੇਵੇਂ ਸਨ, ਬਹੁਤ ਵਖਰੇਵੇਂ ਸੀ। ਔਰ ਕਈ ਵਾਰੀ ਤਾਂ ਇੱਦਾਂ ਜਾਪਦਾ ਸੀ ਵੀ ਜਿਵੇਂ ਰੱਬ ਦੇ ਨਾਂ ਉੱਤੇ ਘਮਸਾਨ ਮੱਚ ਗਿਆ ਹੋਵੇ। ਚਾਹੀਦਾ ਤਾਂ ਇਹ ਸੀ ਕਿ ਵਾਹਿਗੁਰੂ ਜੀ ਦਾ ਧਿਆਨ ਆਉਂਦਿਆਂ ਅੰਦਰ ਸ਼ਾਂਤੀ ਆਉਂਦੀ, ਅੰਦਰ ਧੀਰਜ ਆਉਂਦਾ, ਅੰਦਰ ਸਹਿਜ ਆਉਂਦਾ, ਅੰਦਰ ਟਿਕਾਓ ਆਉਂਦਾ, ਸਾਰੀਆਂ ਬੇਚਾਨੀਆਂ, ਸਾਰੀਆਂ ਅੰਦਰ ਦੀਆਂ ਭਟਕਣਾਵਾਂ ਬੁੱਝ ਜਾਂਦੀਆਂ, ਖਤਮ ਹੋ ਜਾਂਦੀਆਂ ਅਤੇ ਇੱਕਦਮ ਨਾਮ ਲੈਂਦਿਆਂ ਧਿਆਨ ਧਰਦਿਆਂ ਸ਼ਾਂਤ ਹੋ ਜਾਂਦਾ। ਜ਼ਿੰਦਗੀ ਦੀ ਭਟਕਣਾ ਤੋਂ ਕੁਝ ਛਿਨ ਬੰਦਾ ਕਿਤੇ ਚੈਨ ਨਾਲ ਗੁਜ਼ਾਰਦਾ। ਚਾਹੀਦਾ ਤਾਂ ਇਹੀ ਸੀ ਨਾ ਵੀ ਸੰਸਾਰ ਦੇ ਖਲਜਗਨ ਦੇ ਅੰਦਰ ਬਥੇਰੇ ਬੇਚੈਨ ਹੋਏ ਆ, ਦੋ ਛਿਨ ਵਾਹਿਗੁਰੂ ਜੀ ਦਾ ਧਿਆਨ ਧਰ ਕੇ, ਪਰਮੇਸ਼ਰ ਜੀ ਦਾ ਧਿਆਨ ਧਰ ਕੇ ਚੈਨ ਦੇ ਮਹਿਸੂਸ ਕਰੀਏ ਅਤੇ ਮਨੁੱਖ ਦੀ ਜ਼ਿੰਦਗੀ ਚੈਨਮਈ ਹੋ ਜਾਂਦੀ। ਲੋੜ ਇਹ ਸੀ, ਬਹੁਤ ਵੱਡੀ ਲੋੜ ਸੀ ਕਿ ਮਸ਼ੀਨ ਵਾਂਗ ਭੱਜਦਾ ਮਨੁੱਖ, ਮਨੁੱਖ ਦੀ ਬੁੱਧੀ, ਮਨੁੱਖ ਦੇ ਫੁਰਨੇ ਕਿਤੇ ਚੈਨ ਲੈ ਲੈਂਦੇ। ਕੋਈ ਐਸਾ ਪਲ ਨਸੀਬ ਹੁੰਦਾ, ਕੋਈ ਐਸੀ ਯਾਦ, ਕੋਈ ਐਸਾ ਅੰਦਰ ਫੁਰਨਾ ਉੱਠਦਾ ਕਿ ਫੁਰਨਿਆਂ ਨੂੰ ਬ੍ਰੇਕ ਲੱਗ ਜਾਂਦੀ। ਗੱਲ ਉਲਟ ਹੋ ਗਈ ਸਾਧ ਸੰਗਤ, ਜਦੋਂ ਰੱਬ ਦੇ ਨਾਂ ਦੀ ਚਰਚਾ ਚੱਲੀ ਤੇ ਬੜੀ ਵਾਰੀ ਦੰਗੇ ਫਸਾਦ ਹੋਏ, ਬੜੇ ਵੱਡੇ ਵੱਡੇ ਝਗੜੇ ਖੜੇ ਹੋਏ, ਮੇਰਾ ਰੱਬ ਵੱਡਾ ਹੈ, ਮੇਰਾ ਰੱਬ ਵੱਡਾ ਹੈ, ਮੇਰੇ ਰੱਬ ਨੂੰ ਗੇਰੂਆ ਪਸੰਦ ਹੈ, ਮੇਰੇ ਰੰਗ ਨੂੰ ਭੰਗਵਾਂ ਪਸੰਦ ਹੈ, ਮੇਰੇ ਰੱਬ ਨੂੰ ਚਿੱਟਾ ਪਸੰਦ ਹੈ, ਮੇਰਾ ਰੱਬ ਪੀਤੰਬਰ ਨੂੰ ਪਸੰਦ ਕਰਦਾ, ਸਵੇਤੰਬਰ ਨੂੰ ਪਸੰਦ ਕਰਦਾ, ਮੇਰਾ ਰੱਬ ਨਾਂਗੇ ਨੂੰ ਪਸੰਦ ਕਰਦਾ, ਮੇਰਾ ਰੱਬ ਹਰੇ ਨੂੰ ਪਸੰਦ ਕਰਦਾ, ਮੇਰੇ ਰੱਬ ਦੀ ਭਾਸ਼ਾ ਸੰਸਕ੍ਰਿਤ ਹੈ, ਮੇਰੇ ਰੱਬ ਦੀ ਭਾਸ਼ਾ ਅਰਬੀ ਹੈ। ਇਹ ਝਗੜੇ ਖੜੇ ਹੋਏ ਸਾਧ ਸੰਗਤ, ਮੇਰਾ ਰੱਬ ਪੱਛਮ ਵਾਲੇ ਪਾਸੇ ਰਹਿੰਦਾ, ਮੇਰਾ ਰੱਬ ਦੱਖਣ ਵਾਲੇ ਪਾਸੇ ਰਹਿੰਦਾ, ਮੇਰਾ ਰੱਬ ਸਿਰਫ ਇਸ ਨਾਮ ਨਾਲ ਯਾਦ ਕੀਤਾ ਜਾ ਸਕਦਾ, ਮੇਰਾ ਰੱਬ ਇਸ ਨਾਮ ਦੇ ਨਾਲ ਪੁਕਾਰਿਆ ਜਾਂਦਾ। ਜਿਹਦਾ ਧਿਆਨ ਧਰਦਿਆਂ ਜਿਹਦਾ ਫੁਰਨਾ ਆਉਂਦਿਆਂ ਅੰਦਰ ਸ਼ਾਂਤ ਹੋਣਾ ਸੀ, ਅੰਦਰ ਸਹਿਜ ਆਉਣਾ ਸੀ, ਅੰਦਰ ਠੰਡ ਪੈ ਜਾਣੀ ਸੀ, ਉਹਦੇ ਨਾਂ ਉੱਤੇ ਬੜੀ ਬੇਚੈਨੀ ਹੋ ਗਈ, ਬੜੀ ਭਟਕਣਾ, ਬੜਾ ਖਲਾਅ ਪੈਦਾ ਹੋ ਗਿਆ। ਇੱਥੋਂ ਤੱਕ ਜਿਵੇਂ ਜੰਗਲ ਹਰਿਆਵਲ ਦਾ ਭਰਿਆ ਹੁੰਦਾ ਨਾ, ਹਰਿਆਵਲ ਦਾ, ਠੰਡੀ ਛਾਂ, ਸੋਹਣੇ ਫਲ, ਅੱਖਾਂ ਨੂੰ ਚੰਗੀ ਲੱਗਣ ਵਾਲੀ ਹਰਿਆਵਲ, ਤੇ ਜਦੋਂ ਉਸੇ ਜੰਗਲ ਦੇ ਅੰਦਰ ਦੋ ਰੁੱਖ ਏਦਾਂ ਰਗੜੇ ਜਾਂਦੇ ਆ, ਵੱਡੇ ਵੱਡੇ ਹੋਣ ਦਾ ਦਾਅਵਾ ਕਰਨ ਵਾਲੇ ਅੰਦਰੋਂ ਖੋਖਲੇ, ਖਾਸ ਕਰਕੇ ਬਾਂਸ ਦੇ ਰੁੱਖ, ਇਹ ਤਸ਼ਬੀਹ ਨੂੰ ਸਮਝਣ ਦਾ ਯਤਨ ਕਰਿਓ ਥੋੜਾ ਜਿਹਾ ਸਾਧ ਸੰਗਤ। ਖਾਸ ਕਰਕੇ ਬਾਂਸ ਦੇ ਰੁੱਖ ਅੰਦਰੋਂ ਖੋਖਲੇ ਤੇ ਵੱਡੇ ਹੋਣ ਦਾ ਦਾਅਵਾ ਕਰਨ ਵਾਲੇ, ਉਹਨਾਂ ਚ ਰਗੜ ਪੈਦਾ ਹੋਈ, ਹਵਾ ਚੱਲੀ, ਐਂ ਕਰਕੇ ਰਗੜੇ ਗਏ, ਤੇ ਰਗੜ ਰਗੜ ਕੇ ਅੱਗ ਨਿਕਲੀ, ਨਾਲੇ ਆਪ ਸੜ ਗਏ, ਨਾਲੇ ਦੂਜਿਆਂ ਨੂੰ ਸਾੜ ਦਿੱਤਾ। ਆਹੀ ਕੁਝ ਸੀ ਜਦੋਂ ਮੇਰੇ ਬਾਬੇ ਨੇ ਸ੍ਰਿਸ਼ਟੀ ਦੀ ਦਸ਼ਾ ਨੂੰ ਤੱਕਿਆ ਸੀ, ਤੇ ਆਹੀ ਕੁਝ ਨਜ਼ਰ ਆਇਆ ਸੀ ਵੀ ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ, ਅੱਗ ਲੱਗੀ ਹੋਈ ਸੀ ਅੱਗ, ਸਾਹਿਬ ਕੋਲੋਂ ਵੇਖਿਆ ਨਹੀਂ ਗਿਆ। ਬੜਾ ਦਰਦਵੰਦ ਹਿਰਦਾ, ਬੜਾ ਕਰੁਣਾਮਈ ਹਿਰਦਾ, ਕਿਸੇ ਦੀ ਪੀੜਾ ਨੂੰ ਤੇ ਮੇਰਾ ਗੁਰ ਪਰਮੇਸ਼ਰ ਜਾਰੀ ਨਹੀਂ ਸਕਦਾ ਸਾਧ ਸੰਗਤ, ਉਹ ਤੇ ਜਗਤ ਦੀ ਪੀੜਾ ਨੂੰ ਵੇਖ ਕੇ ਹੌਕੇ ਲੈ ਲੈ ਕੇ ਪੁਕਾਰਦਾ ਕਿ ਏਤੀ ਮਾਰ ਪਈ ਕੁਰਲਾਣੀ ਤੈ ਕਿ ਦਰਦ ਨਾ ਆਇਆ। ਦਰਦ ਦਾ ਨਿਹੋਰਾ ਉਹੀ ਦੇਵੇਗਾ ਜਿਹਦੇ ਆਪਣੇ ਅੰਦਰ ਦਰਦ ਹੈ, ਗੁਰਮੁਖੋ ਜਿਹੜਾ ਅੰਦਰੋਂ ਆਪ ਪੱਥਰ ਵਰਗਾ, ਉਹ ਕਿਸੇ ਲਈ ਦਰਦ ਦੀ ਕਿੱਥੇ ਢੰਡੋਰਾ ਦੇਵੇਗਾ ਭਾਈ, ਕਿਸੇ ਲਈ ਦਰਦ ਲਈ ਕਿੱਥੋਂ ਪੁਕਾਰ ਕਰੇਗਾ। ਕਰੁਣਾ ਦਾ ਭਰਿਆ ਹੋਇਆ ਮੇਰਾ ਬਾਬਾ ਜਿਹਦੇ ਬਿਰਧੀ ਕਰੁਣਾਲੇ ਹੈ, ਅਰਘਾਲੇ ਹੈ, ਕਰੁਣਾਲੇ ਕਰੁਣਾ ਦਾ ਭਰਿਆ, ਕਰੁਣਾ ਦਾ ਘਰ, ਕਰੁਣਾਕਰ ਹੈ, ਵਿਸ਼ੰਬਰ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਉਹ ਕਰੁਣਾ ਦਾ ਰੂਪ ਹੈ। ਇੰਨਾ ਦਰਵਿਆ ਜਲਤੀ ਸਭ ਪ੍ਰਿਥਵੀ ਦੇਖੀ ਨਾ ਗਈ, ਤੇ ਇਹਨੂੰ ਸ਼ਾਂਤ ਕਰਨ ਵਾਸਤੇ ਮੇਰੇ ਸਤਿਗੁਰੂ ਜੀ ਨੇ ਇੱਕ ਕਿਰਪਾ ਕੀਤੀ, ਜਗਤ ਨੂੰ ਕਿਹਾ ਵੀ ਭੋਲੇ ਬੜੇ ਹੈ, ਬੇਸਮਝ ਬੜੇ ਹੈ, ਤੇ ਇਹ ਸਾਰੇ ਕਲੇਸ਼ ਦਾ ਕਾਰਨ ਇਹਨਾਂ ਦੀ ਅਗਿਆਨਤਾ ਹੈ। ਮਹਾਰਾਜ ਜੀ ਸਮਝ ਗਏ, ਨਾ ਰੱਬ ਨਾਵਾਂ ਕਰਕੇ ਲੜਾਈ ਪਾਉਂਦਾ, ਨਾ ਰੱਬ ਥਾਵਾਂ ਕਰਕੇ ਲੜਾਈ ਪਾਉਂਦਾ, ਵਾਹਿਗੁਰੂ ਜੀ ਦੇ ਕਰਕੇ ਲੜਾਈ ਨਹੀਂ, ਇਹਨਾਂ ਦੀ ਅਗਿਆਨਤਾ ਕਰਕੇ ਲੜਾਈ ਹੈ। ਖੁਦਾ, ਅੱਲਾ, ਰਾਮ, ਰਹੀਮ, ਪਰਮੇਸ਼ਰ, ਖੁਦ, ਵਾਹਿਗੁਰੂ ਕਰਕੇ ਲੜਾਈ ਨਹੀਂ ਹੈ, ਨਾ ਤੇ ਰਾਮ ਤੇ ਖੁਦਾ ਦੀ ਲੜਾਈ ਹੈ, ਨਾ ਗੋਡ ਤੇ ਵਾਹਿਗੁਰੂ ਦੀ ਲੜਾਈ ਹੈ, ਲੜਾਈ ਮਨੁੱਖਾਂ ਦੀ ਅਗਿਆਨਤਾ ਦੀ ਹੈ। ਸਾਧ ਸੰਗਤ ਨਹੀਂ ਫਰਕ ਪੈਂਦਾ ਉਹਨੂੰ ਕੋਈ ਮੰਦਰ ਜਾਂ ਮਸਜਿਦ ਦੇ ਨਾਲ, ਇਬਾਦਤ ਕਰਨ ਵਾਲਿਆ ਤੂੰ ਝੌਂਕੜਾ ਮਾਰ ਕੇ ਜਿੱਥੇ ਵੀ ਬੈਠੇਗਾ, ਅੱਖਾਂ ਖੋਲ੍ਹ ਕੇ ਵੇਖੀ, ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਗੁਰਬਾਣੀ ਦਾ ਤੱਤ ਕੀ ਹੈ ਸਾਧ ਸੰਗਤ, ਜਿਹਦੇ ਤੋਂ ਤੁਹਾਨੂੰ ਮਾਣ ਕਰਨ ਦੀ ਲੋੜ ਹੈ ਕਿ ਤੁਹਾਡੇ ਕੋਲ ਇਹ ਖਜ਼ਾਨਾ ਹੈ। ਵੈਸੇ ਇਹ ਸਾਰੀ ਮਨੁੱਖਤਾ ਵਾਸਤੇ ਹੈ, ਪਰ ਤੁਹਾਡੀ ਝੋਲੀ ਵਿੱਚ ਇਹ ਮਾਣ ਪਿਆ ਵੀ ਤੁਸੀਂ ਇਸ ਵਿਰਾਸਤ ਦੇ ਵਾਰਸ ਹੋ, ਜਿਨ੍ਹਾਂ ਨੇ ਸਾਰੀ ਦੁਨੀਆਂ ਦਾ ਕਲੇਸ਼ ਮਿਟਾਉਣਾ, ਤੁਸੀਂ ਵਾਹਿਗੁਰੂ ਜੀ ਦੇ ਨੁਮਾਇੰਦੇ ਹੋ, ਰੀਪ੍ਰਜੈਂਟਰ ਹੋ ਤੁਸੀਂ, ਤੁਹਾਨੂੰ ਵਾਹਿਗੁਰੂ ਜੀ ਨੇ ਆਪਣੇ ਨੁਮਾਇੰਦੇ ਥਾਪ ਕੇ ਭੇਜਿਆ ਵੀ ਤੁਸੀਂ ਜਗਤ ਦੇ ਅੰਦਰ ਜਾ ਕੇ ਸਾਰੀ ਦੁਨੀਆਂ ਦਾ ਕਲੇਸ਼ ਮਿਟਾਉਣਾ, ਸਾਰੀ ਦੁਨੀਆਂ ਨੂੰ ਸਿਖਾਉਣੀ ਹੈ ਭਾਖਿਆ, ਭਾਓ, ਅਪਾਰ, ਭਾਖਿਆ ਪਿਆਰ ਦੀ ਬੋਲੀ ਸਿਖਾਉਣੀ ਹੈ ਤੁਸੀਂ ਸਾਰੀ ਦੁਨੀਆਂ ਨੂੰ ਜਾ ਕੇ। ਸਿੱਖ ਦੇ ਫਰਜ਼ ਵੱਡੇ ਆ ਦੁਨੀਆਂ ਨਾਲੋਂ ਗੁਰਮੁਖੋ, ਸਿੱਖ ਲੜਾਈ ਮੁਕਾਉਣ ਆਇਆ ਕਿਤੇ ਸਿੱਖ ਵੀ ਲੜਾਈ ਦਾ ਹਿੱਸਾ ਨਾ ਬਣ ਜਾਏ। ਜਿਹੜੀ ਖੁਦਾ ਤੇ ਰਾਮ ਦੀ ਲੜਾਈ, ਜਿਹੜੀ ਮੰਦਰ ਤੇ ਮਸਜਿਦ ਦੀ ਲੜਾਈ, ਜਿਹੜੀ ਦੱਖਣ ਤੇ ਪੱਛਮ ਦੀ ਲੜਾਈ, ਸਿੱਖ ਵੀ ਉਸ ਲੜਾਈ ਦਾ ਕਲੇਸ਼ ਦਾ ਨਫ਼ਰਤ ਦਾ ਹਿੱਸਾ ਨਾ ਬਣ ਜਾਏ। ਸਿੱਖ ਵਾਹਿਗੁਰੂ ਜੀ ਦਾ ਨੁਮਾਇੰਦਾ ਹੈ ਤੇ ਇਸ ਲੜਾਈ ਨੂੰ ਮਿਟਾਉਣ ਵਾਸਤੇ ਆਇਆ। ਕਦੀ ਇਹ ਬੋਲ ਤੁਹਾਡੇ ਕੰਨਾਂ ਵਿੱਚ ਗੂੰਜਦੇ ਆ, ਖਾਲਸਾ ਅਕਾਲ ਪੁਰਖ ਕੀ ਫੌਜ, ਦੁਨੀਆਂ ਦੇ ਔਗਣਾਂ ਭਰੇ ਜੰਗ ਨਾਲ ਲੜਨ ਵਾਸਤੇ ਪਰਮੇਸ਼ਰ ਨੇ ਆਪਣੇ ਨੁਮਾਇੰਦਿਆਂ ਦੀ ਇੱਕ ਯੂਨਿਟੀ ਤਿਆਰ ਕੀਤੀ, ਫੌਜ ਕਿਆ ਉਹਨੂੰ ਅਹਿਸਾਸ ਕਰਿਓ ਸਾਡੇ ਫਰਜ਼ ਕੀ ਹੈ ਸਾਧ ਸੰਗਤ ਜੀ। ਅਸੀਂ ਉਹ ਸਧਾਰਨ ਮਨੁੱਖ ਨਹੀਂ ਹਾਂ ਜਿਹੜੇ ਕੇਵਲ ਆਪਣੇ ਟੱਬਰ ਪਾਲਣ ਤੇ ਰੋਟੀ ਖਾਣ ਵਾਸਤੇ ਪਹਿਨਣ ਹੰਢਾਉਣ ਵਾਸਤੇ ਆਏ ਹਾਂ। ਸਾਨੂੰ ਵਾਹਿਗੁਰੂ ਜੀ ਨੇ ਕੋਈ ਵਿਸ਼ੇਸ਼ ਜ਼ਿੰਮੇਵਾਰੀਆਂ ਦੇ ਕੇ ਤੇ ਸਾਨੂੰ ਆਪਣੇ ਕਹਿ ਕੇ ਧਰਤੀ ਉੱਤੇ ਨਿਵਾਜਿਆ। ਅਹਿਸਾਸ ਕਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਤੁਸੀਂ ਸਾਰੇ ਅਹਿਸਾਸ ਕਰਿਓ ਕਿ ਸਾਡੇ ਫਰਜ਼ ਕੀ ਨੇ। ਸਾਧ ਸੰਗਤ ਜੀ, ਤੁਸੀਂ ਨੁਮਾਇੰਦੇ ਹੋ ਮੇਰੇ, ਅਕਾਲ ਪੁਰਖ ਦੇ ਤੁਸੀਂ ਵਲੰਟੀਅਰ ਹੋ, ਅਕਾਲ ਪੁਰਖ ਕੀ ਫੌਜ। ਵਾਹਿਗੁਰੂ ਜੀ ਦੀ ਮੌਜ ਵਿੱਚੋਂ ਤੁਹਾਡਾ ਪ੍ਰਕਾਸ਼ ਹੋਇਆ, ਤੁਹਾਡਾ ਸੰਸਾਰ ਉੱਤੇ ਆਗਮਨ ਹੋਇਆ, ਤੇ ਹੁਣ ਜੇ ਤੁਸੀਂ ਵਾਹਿਗੁਰੂ ਜੀ ਦੇ ਭੇਜੇ ਵਿਸ਼ੇਸ਼ ਵਲੰਟੀਅਰ ਹੋ, ਵਿਸ਼ੇਸ਼ ਨੁਮਾਇੰਦੇ ਹੋ, ਤੇ ਫਿਰ ਅਹਿਸਾਸ ਕਰੀਏ ਸਾਡਾ ਕੁਝ ਵੱਖਰਾ ਫਰਜ਼ ਹੈ। ਕਲੇਸ਼ ਝਗੜਾ ਪਾਉਣਾ ਸਾਡਾ ਕੰਮ ਨਹੀਂ, ਝਗੜਾ ਮਿਟਾਉਣਾ ਸਾਡਾ ਕੰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਕੀ ਸਿਖਾ ਰਹੀ ਹੈ ਇਹਨੂੰ ਬਹੁਤ ਜ਼ਰੂਰੀ ਪੱਲੇ ਬੰਨਣਾ, ਤੇ ਤੁਹਾਨੂੰ ਬੜੀ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ। ਫਿਰ ਪਤਾ ਲੱਗੇਗਾ ਉਹ ਮਨਾਂ ਸਾਰੀ ਜ਼ਿੰਦਗੀ ਕੰਧਾਂ ਕੋਠੇ ਖੜੇ ਕਰਨ ਵਿੱਚ ਲਾ ਦਿੱਤੇ, ਮੈਨੂੰ ਤਾਂ ਕਿਸੇ ਪਰਉਪਕਾਰ ਵਾਸਤੇ ਭੇਜਿਆ ਸੀ, ਮੈਨੂੰ ਤਾਂ ਕਿਸੇ ਮਿਸ਼ਨ ਵਾਸਤੇ ਭੇਜਿਆ ਸੀ, ਬੜਾ ਵੱਡਾ ਟਾਰਗੇਟ ਦਿੱਤਾ ਸੀ ਸਾਨੂੰ ਕਿ ਤੁਸੀਂ ਦੁਨੀਆਂ ਤੋਂ ਕਲੇਸ਼ ਮਿਟਾਇਓ ਤੇ ਧਰਮ ਦੀ ਬੁਨਿਆਦ ਪੱਕੀ ਕਰਿਓ। ਬੜਾ ਟਕਰਾਅ ਵੇਖਿਆ ਹਜ਼ੂਰ ਨੇ, ਤਕਰਾਰ ਵੇਖਿਆ, ਤੇ ਇਸ ਤਕਰਾਰ ਦਾ ਕਾਰਨ ਲੱਭਿਆ ਉਹਨਾਂ ਨੇ, ਕਿਉਂ ਲੜ ਰਹੇ ਨੇ। ਇਹ ਸੱਚ ਤੋਂ ਮੁਨਕਰ ਹੋ ਗਏ ਨੇ, ਸੱਚ ਤੋਂ ਬੇਵਾਕਫ ਹੋ ਗਏ ਨੇ, ਸੱਚ ਦੀ ਸੋਝੀ ਨਹੀਂ ਇਹਨਾਂ ਨੂੰ ਰਹੀ, ਇਸ ਵਾਸਤੇ ਇਹ ਲੜ ਰਹੇ ਨੇ। ਸੱਚ ਕਿਨਾਰੇ ਰਹਿ ਗਿਆ, ਸੱਚ ਪਾਸਾ ਕਰ ਗਿਆ, ਉਹ ਭਰੇ ਭਰੇ ਸੱਚ ਨਾਲ ਕੋਈ ਵਾਸਤਾ ਨਹੀਂ ਵੀ ਅਸਲੀਅਤ ਕੀ ਹੈ, ਕੀ ਕਰਨ ਆਏ ਸੀ, ਕੀ ਇਹ ਸਾਰਾ ਸੰਸਾਰ। ਇਸ ਸੱਚ ਨਾਲੋਂ ਨਾਤਾ ਟੁੱਟ ਗਿਆ, ਸੱਚ ਵਾਲੇ ਪਾਸਿਓਂ ਅਬੋਧ ਹੋ ਗਿਆ, ਪਰਦਾ ਪੈ ਗਿਆ, ਤੇ ਫਿਰ ਬਾਕੀ ਕੀ ਰਹਿ ਗਿਆ ਪਿੱਛੇ? ਕਲੇਸ਼। ਸਾਡਾ ਸੱਚ ਕੀ, ਅਸੀਂ ਸਾਰੇ ਕੀ ਹਾਂ? ਜਦੋਂ ਇਹਦੇ ਤੇ ਪਰਦਾ ਪੈ ਗਿਆ, ਅਸੀਂ ਇਧਰੋਂ ਮੂੰਹ ਫੇਰ ਲਿਆ, ਫਿਰ ਬਾਕੀ ਕੀ ਹੈ? ਕਲੇਸ਼। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ, ਜਿਵੇਂ ਮੈਂ ਬਾਂਸ ਦੀ ਗੱਲ ਕੀਤੀ, ਖੈ ਐ ਰਗੜ ਰਗੜ, ਖੈ ਮਰਦੇ ਬਾਹਮਣ ਮੌਲਾਣੇ। ਕਿਸੇ ਫਿਰਕੇ ਦੀ ਗੱਲ ਨਹੀਂ ਕਰ ਰਹੇ ਇੱਥੇ ਭਾਈ ਸਾਹਿਬ ਜੀ, ਇੱਥੇ ਗੱਲ ਕਰ ਰਹੇ ਨੇ ਵੀ ਵੱਡੀ ਦੁਖਾਂਤ ਦੀ ਗੱਲ ਇਹ ਕਿ ਜਿਹੜੇ ਧਰਮ ਦੇ ਮੁਖੀਆਂ ਨੇ ਜਗਤ ਨੂੰ ਰਾਹ ਦੱਸਣਾ ਸੀ, ਸ਼ਾਂਤੀ ਦਾ ਪੈਗਾਮ ਦੇਣਾ ਸੀ, ਉਹ ਧਰਮ ਦੇ ਮੁਖੀ ਹੀ ਟਕਰਾਅ ਦਾ ਕਾਰਨ ਬਣ ਗਏ ਤੇ ਖਹਿ ਖਹਿ ਕੇ ਉਹਨਾਂ ਨੇ ਅੱਗ ਲਾ ਦਿੱਤੀ। ਅਹਿਸਾਸ ਕਰਿਓ, ਇਹ ਮੇਰੇ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੈ, ਤੁਸੀਂ ਵੀ ਸਾਰੇ ਨੁਮਾਇੰਦੇ ਹੋ। ਸੱਚ ਕਿਨਾਰੇ ਰਹਿ ਗਿਆ, ਕਾਰਨ ਕੀ ਹੈ? ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਧਾਰਮਿਕ ਆਗੂ, ਇਹਨਾਂ ਨੇ ਤਕਰਾਰ ਪੈਦਾ ਕਰ ਦਿੱਤਾ। ਬੋਲਾਂ ਵਿੱਚੋਂ ਨਫ਼ਰਤ ਝਲਕ ਰਹੀ ਹੈ ਤੇ ਹਰ ਬੰਦਾ ਆਪਣੇ ਆਪ ਨੂੰ ਵੱਡਾ ਧਰਮੀ ਸਾਬਤ ਕਰਨ ਵਾਸਤੇ ਕਹਿ ਰਿਹਾ ਕਿ ਦੂਜਿਆਂ ਨੂੰ ਮੈਂ ਮਲੀਆਂ ਮੇਟ ਕਰ ਦਿਆਂਗਾ, ਮੈਂ ਆਪਣੇ ਧਰਮ ਦਾ ਵੱਡਾ ਹਿੱਤੂ ਹਾਂ। ਜੇ ਸੱਚੀ ਮੁੱਚੀ ਤੇਰੇ ਅੰਦਰ ਧਰਮ ਦਾ ਚਿੰਨ੍ਹ ਹੈ ਤੇ ਸੱਜਣਾ ਸਾਰੀ ਲੁਕਾਈ ਨੂੰ ਇਹ ਦੱਸਣਾ ਕਿ ਇਹ ਖਲਕਤ ਰੱਬ ਦੀ ਔਲਾਦ ਹੈ, ਇਹ ਸੁਨੇਹਾ ਦੇ ਨਾ ਤੂੰ ਕਿ ਇਹ ਸਾਰੀ ਕਾਇਨਾਤ ਪਰਮੇਸ਼ਰ ਦਾ ਘਰ ਹੈ, ਸਾਰੀ ਕਾਇਨਾਤ ਹੀ ਮੇਰਾ ਗੁਰਦੁਆਰਾ ਹੈ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਸਾਰੀ ਧਰਤੀ ਮੇਰੀ ਧਰਮਸ਼ਾਲਾ ਹੈ, ਮੇਰੀਆਂ ਕੰਧਾਂ ਵੱਖਰੇ ਨਹੀਂ ਹਨ, ਮੇਰਾ ਮੰਦਰ, ਮੇਰੀ ਮਸੀਤ, ਮੇਰਾ ਗੁਰਦੁਆਰਾ ਵੱਖਰੇ ਨਹੀਂ ਹੈ, ਮੇਰਾ ਭਗਵਾਨ ਮੇਰੀ ਬਿਲਡਿੰਗ ਦੇ ਅੰਦਰ ਕੈਦ ਨਹੀਂ ਹੈ, ਸਾਰੀ ਧਰਤੀ ਮੇਰੀ ਗੁਰਦੁਆਰਾ, ਸਾਰੀ ਧਰਤੀ ਮੇਰਾ ਮੰਦਰ, ਸਾਰੀ ਧਰਤੀ ਮੇਰੀ ਧਰਮਸ਼ਾਲਾ ਹੈ। ਕਿੱਦਾਂ ਕਲੇਸ਼ ਪੈ ਜਾਏਗਾ ਜੀ? ਜਦੋਂ ਅਸੀਂ ਭਗਵਾਨ ਨੂੰ ਛੋਟਾ ਕਰਦੇ ਹਾਂ ਨਾ, ਜਦੋਂ ਅਸੀਂ ਰੱਬ ਨੂੰ ਛੋਟਾ ਕਰਦੇ ਹਾਂ ਕਿ ਮੇਰਾ ਰੱਬ ਮੇਰੀ ਚਾਰ ਦੀਵਾਰੀ ਦੇ ਅੰਦਰ, ਅਸੀਂ ਉਦੋਂ ਆਦਰ ਨਹੀਂ ਕਰ ਰਹੇ ਧਰਮ ਦਾ, ਉਦੋਂ ਨਿਰਾਦਰ ਕਰ ਰਹੇ ਹੁੰਦੇ। ਕਲੇਸ਼ ਕਦੋਂ ਪੈਂਦਾ? ਜਦੋਂ ਅਸੀਂ ਆਪਣਾ ਆਪਣਾ ਰੱਬ ਵੰਡਣ ਦਾ ਯਤਨ ਕਰਦੇ ਹਾਂ ਵੀ ਮੇਰੀ ਚਾਰ ਦੀਵਾਰੀ ਦੇ ਅੰਦਰ ਮੇਰਾ ਰੱਬ ਮਹਿਫੂਜ਼ ਹੈ। ਨਹੀਂ ਨਹੀਂ, ਤੂੰ ਕਹਿ ਜੋ ਗੁਰੂ ਸਾਹਿਬ ਨੇ ਸਿਖਾਇਆ, ਸਾਰੀ ਸ੍ਰਿਸ਼ਟੀ ਮੇਰੇ ਰੱਬ ਦਾ ਘਰ ਹੈ, ਤੇ ਫਿਰ ਛੋਟਾ ਕਰਕੇ ਕਿਉਂ ਲੜਾਂਗੇ ਵੀ ਮੈਂ ਇਹ ਬਿਲਡਿੰਗ ਵਿੱਚ ਮੇਰਾ ਖੁਦਾ, ਇਹ ਬਿਲਡਿੰਗ ਵਿੱਚ ਮੇਰਾ ਭਗਵਾਨ। ਉਹ 21ਵੀਂ ਸਦੀ ਗੁਜ਼ਰ ਰਹੀ ਆ, ਦੁਨੀਆਂ ਗਿਆਨ ਦੀਆਂ ਮੰਜ਼ਲਾਂ ਸਰ ਕਰਦੀ, ਚੰਦਰਮੇ ਨੂੰ ਤੇ ਹੋਰ ਗ੍ਰਹਿਆਂ ਨੂੰ ਪਾ ਲਿਆ, ਤੇ ਇੱਥੇ ਇਹੀ ਅਜੇ ਕਲੇਸ਼ ਨਹੀਂ ਮੁੱਕਿਆ। ਕਿੱਡੀ ਵੱਡੀ ਬਦਕਿਸਮਤੀ ਹੈ ਸਾਡੀ, ਔਰ ਇਹ ਕਲੇਸ਼ ਕੌਣ ਮਿਟਾ ਰਿਹਾ? मेरे सतगुरु श्री गुरु ग्रंथ साहब जी। दुनिया के लोगों जे संसार उत्ते पीस चाहते हो ना, पीस शांति चाहते हो, तो मैं इसलिए नहीं कहता भी तुसी अपने पैगंबरां दा, अपने रहबरां दा, अपने मुखियां दा तुसी अनादर करो, नहीं नहीं, सारयां दा सत्कार करो। श्री गुरु ग्रंथ साहब जी की विचारधारा नूं समझण दा यतन करो। यह नहीं कि अपने मजहब धर्म छड के मैं कहां तुसी सिख बन जाओ, नहीं, आपो अपने मजहब धर्म जिहड़े प्यारे लगते हैं तुसी उन्हां नूं निभाओ, पर श्री गुरु ग्रंथ साहब जी की विचारधारा जिदन समझन का यतन असी सारिया ने कर लिया, उदन सारे जगत उत्ते पीस होएगा, क्योंकि सारा जगत ही मस्जिद बन गया, सारा जगत ही मंदिर बन गया, सारा जगत ही गुरुद्वारा बन गया। आ सुनेहा दिता महाराज ने। अज का जिहड़ा शब्द है देखो बहुत खूबसूरत प्रमाण है। दुनिया की केड़ी लक्कड़ है जिदे अंदर अग नहीं? हां, लक्कड़ छोटी हो सकती है, लक्कड़ मोटी हो सकती है। एक छोटी जी टीली तुसी पकड़ते हो, छोटी जी टीली, उहदे अंदर भी उही तत् है। एक वड्डा सारा बोर दा रुख, साडे उत्थे राजपुरे कोल रुख है, वह कई कनालां विच फैल गया, एको ही रुख सी, कई लोगों नूं वेखण आउंदे, कई कनालां च फैलिया होया, सत अठ कनालां च दसदे आ, भावें वह एडा वड्डा रुख भी किल्लियां विच फैलिया होवे, एडी वड्डे मुढ होवे, जड़ होवे, भावें एक तीली होवे, तत सारियां च इक्को, भावें एक कतरा होवे, भावें समुंदर होवे, तत सारियां च इक्को है। इस वास्ते छोटे वड्डे का अंतर ना वेख, वजूद ना वेख, काया ना वेख, ये वंडियां ना पा, अंदर के तत् नूं चीनण का यतन कर, ते तत सारियां विच इक है। फरीदा, खालक खलक मैं, खलक वस्या रब माहे, मंदा किसनू आखी है। हद होगी गुरमुखो, इत्थे धर्म का ऐसा जनाजा निकलिया कि रब होए बंदियां नूं धक्के मार के बाहर कर दिता, तेरी जात नहीं जाओ, मैं बोल रहे अज भी बोल रहे भी मेरे ते दोष लाया भी हिंदरी जात मेरी जात मराया, बाबा नामदेव कह रहे। धर्म का ऐसे एडा वड्डा जनाजा, एडी वड्डा अंत असीं कीता, ए करके परिवार वांग जुड़न की बजाय क्या ना ना ये अज भी हो रहा गुरमुखो, ये नीवी जात वाला मेरे रब के घर विच नहीं आ सकता, ये गैर जात वाला गैर मजहब वाला मेरे खुदा दे मेरे रब के घर नहीं आ सकता। श्री गुरु ग्रंथ साहब की कह रहे हैं, फरीदा, खालक खलक मैं, खलक वसै रब माहे, मंदा किसनों आखी है, जां तिस बिन कोई ना है, मंदा किसनू आखी है, जां तिस बिन, जे सबै घट राम बोलै, रामा बोलै, राम बिना को बोलै रे, कोई पूरब दा होवे, कोई पछम दा होवे, कोई दखण दा होवे, कोई काला होवे, गोरा होवे, कोई छोटा होवे, मदरा वड्डा होवे, की फर्क पैंदा, जोत सारयां च इक है, ते मंदा किसनू आखी है। गुरसिखी का सिद्धांत जिहड़ा शब्द दे आरंभ विच अखर आया, एक झगड़े खत्म। यह गल जे किते गुरमुखो असी अपनी जिम्मेवारी निभाई हुंदी ना, लड़ाइयां तो उपर उठ के, अपने स्वार्थां तो उपर उठ के, जे किते मेरे वर्गे बंदे ने, मैं अपने जीवन की गल करदा, किसे दी नहीं, धर्म ते मेरा स्वार्थ बन गया, अपनी शोहरत वास्ते, अपनी चौधर वास्ते, अपनी भुख वास्ते, अपने रोजी रिजक वास्ते धर्म नूं धंधा बना के रख लिया, मैं अपने जीवन की गल करदा। जे किते थोड़ा जिहा उपर उठ के ईमानदारी दे नाल असीं अपनी जिम्मेवारी निभाई हुंदी, ते इस एक अखर ने दुनिया दे उत्ते नाले ते श्री गुरु ग्रंथ साहिब जी दी विचारधारा दा सूरज चाढ़ना सी, ते नाले गुरमुखो संसार दा भला कर देना सी। एक केड़ी लड़ाई, कोई गल नहीं, इत्थे आओ बाबा फरीद जी, तुसीं वी इत्थे बैठ के तुसीं अल्लाह अल्लाह कहो, कबीर साहिब जी तुसीं वी आओ, जयदेव जी तुसी भी आओ, सदना सैन जी तुसी भी आओ, कहंदे धन्ना जी आओ, तुसी पीपा जी आओ, तुसी सारे बैठे हो इत्थे, बाबा रविदास जी तुसी क्यों पिछे रह गए हो, तुसी भी इत्थे आओ, कोई बीठल कवे, कोई राम कवे, कोई अल्लाह कवे, कोई खुदा कवे, की फर्क पैन लगा, वो सारे कवो तुसी। एक पर आरंभ च की ला दिता, एक अगे सब नूं हक है, जो मर्जी आखी जाओ। ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਅੱਲਾ ਅੱਲਾ ਕਹੀ ਜਾਵੋ ਕੋਈ ਗੱਲ ਨਹੀਂ, ਰਾਮ ਰਾਮ ਕਹੀ ਜਾਵੋ ਕੋਈ ਗੱਲ ਨਹੀਂ, ਹਰੀ ਹਰੀ ਕਹੀ ਜਾਵੋ ਕੋਈ ਝਗੜਾ ਨਹੀਂ ਹੈ, ਝਗੜੇ ਤੇ ਮੁਕਾਉਣੇ ਆ। ਬਸ ਇਹ ਚੇਤਾ ਰੱਖਿਓ, ਇੱਕ ਅਗਲੀ ਲੜਾਈ ਖਤਮ। ਫਿਰ ਦੂਸਰੀ ਗੱਲ ਜੀ, ਕਿੱਧਰ ਨੂੰ ਮੂੰਹ ਕਰਕੇ ਕਹੀਏ, ਪੱਛਮ ਵੱਲ ਨੂੰ ਮੂੰਹ ਕਰੀਏ ਕਿ ਦੱਖਣ ਵੱਲ ਨੂੰ ਮੂੰਹ ਕਰੀਏ। ਮੈਂ ਤੇ ਅੱਜ ਤੱਕ ਇਹ ਸੁਣਦਾ ਆਇਆ ਵੀ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮੋ, ਅੱਲਾ ਦਾ ਮੁਕਾਮ ਇਸ ਪਾਸੇ ਨੂੰ ਹੈ, ਤੇ ਮੈਂ ਆਪਣੀ ਇਬਾਦਤ ਇਸ ਪਾਸੇ ਨੂੰ ਮੂੰਹ ਕਰਕੇ ਕਰਨੀ ਹੈ। ਨਹੀਂ ਨਹੀਂ, ਇੱਧਰ ਭਗਵਾਨ ਰਹਿੰਦਾ। ਉਹਨੇ ਨਾਲ ਲਾਈ ਕਾਰ, ਲੰਬੀ ਜੀ ਕਾਰ, ਇੱਕ ਓਂਕਾਰ, ਤਿੰਨ ਪਾਠ ਨੇ। ਤੇ ਮੈਂ ਅੱਜ ਇਸ ਸਿੱਖੀ ਦੇ ਇਸ ਪ੍ਰਚਾਰ ਕੇਂਦਰ ਤੋਂ ਇਹ ਬੇਨਤੀ ਦੁਹਰਾਉਣ ਲੱਗਾ ਕਿ ਤੁਹਾਡੀਆਂ ਗੱਡੀਆਂ ਦੇ ਉੱਤੇ ਪਤਾ ਨਹੀਂ ਕਿਵੇਂ ਪਹੁੰਚ ਗਿਆ ਇੱਕ ਓਂਕਾਰ ਦਾ ਵਿਗੜਿਆ ਹੋਇਆ ਰੂਪ, ਸਾਡੀ ਨਾਦਾਨੀ ਕਰਕੇ, ਸਾਡੀ ਅਗਿਆਨਤਾ ਕਰਕੇ ਕਾਰ ਖਤਮ ਕਰ ਦਿੱਤੀ, ਊੜੇ ਦੇ ਢਿੱਡ ਵਿੱਚ ਏਕਾ ਪਾ ਦਿੱਤਾ। ਇੱਕ ਉਹ ਓਂਕਾਰ ਵਾਹਿਗੁਰੂ ਦੀ ਆਈਡੈਂਟੀ ਹੈ, ਸਿੱਖੀ ਦਾ ਸਿਧਾਂਤ ਹੈ, ਮਹਿਜ਼ ਅੱਖਰ ਨਹੀਂ ਹੈ ਵੀ ਜਿੱਥੇ ਜੀ ਕੀਤਾ ਅਸੀਂ ਫਿੱਟ ਕਰ ਲਿਆ, ਜਿਹੜਾ ਜੀ ਕੀਤਾ ਵੱਧ ਘੱਟ ਕਰ ਲਿਆ। ਸਾਨੂੰ ਕੋਈ ਅਧਿਕਾਰ ਨਹੀਂ ਗੁਰਮੁਖੋ, ਗੁਰਬਾਣੀ ਦੀ ਵਿਚਾਰਧਾਰਾ ਨੂੰ ਨਾ ਤੋੜੋ। ਪਤਾ ਨਹੀਂ ਕੌਣ ਸ਼ੈਤਾਨ ਦਿਮਾਗ ਲੋਕ ਇਸ ਤਰ੍ਹਾਂ ਦੀਆਂ ਖੁੰਦਕਾਂ ਜਿਹੜੀਆਂ ਉਹ ਪੈਦਾ ਕਰ ਰਹੇ ਆ। ਤੁਸੀਂ ਚੇਤਨ ਹੋਵੋ, ਇੱਕ ਓਂਕਾਰ ਦਾ ਰੂਪ ਵੱਡੀ ਪੱਧਰ ਤੇ ਵਿਗਾੜਿਆ ਜਾ ਰਿਹਾ, ਤੇ ਰੂਪ ਨਹੀਂ ਵਿਗਾੜਿਆ ਜਾ ਰਿਹਾ, ਸਿਧਾਂਤ ਵਿਗਾੜਿਆ ਜਾ ਰਿਹਾ। ਮੈਂ 100% ਵੇਖੇ ਸਟਿੱਕਰ ਲੱਗੇ ਹੋਏ, ਕਾਰ ਖਤਮ ਕਰ ਦਿੱਤੀ ਹੈ, ਊੜੇ ਦੇ ਢਿੱਡ ਚੇਕਾ ਵਾੜ ਦਿੱਤਾ। ਇਹ ਤਿੰਨੇ ਪਾਠ ਸਮਝੋ, ਕਦੀ ਸਤਿਗੁਰਾਂ ਦੇ ਹਸਤ ਲਿਖਤ ਲਿਖ ਵੇਖੋ ਨਾ, ਗੁਰੂ ਸਾਹਿਬਾਨਾਂ ਦੇ ਜਦੋਂ ਦਰਸ਼ਨ ਕਰੋ, ਜੇ ਤੁਹਾਨੂੰ ਦਰਸ਼ਨ ਨਸੀਬ ਹੋਣ ਤੇ ਉਹ ਬਹੁਤ ਜ਼ਿਆਦਾ ਲੰਬੀ ਕਾਰ ਖਿੱਚਦੇ ਮਹਾਰਾਜ, ਜਿਹੜੇ ਆਪਣੇ ਸਾਹਿਬਾਂ ਦੇ ਲਿਖੇ ਹੋਏ ਪੱਤਰ ਨੇ, ਹੁਕਮਨਾਮੇ ਨੇ, ਬੜੀ ਲੰਬੀ ਕਾਰ ਖਿੱਚਦੇ ਆ। ਕਾਰ ਬੜੀ ਜ਼ਰੂਰੀ ਸੀ ਦੱਸਣੀ, ਕਾਰ ਮਤਲਬ ਰੈਗੂਲਰ ਨਿਰੰਤਰ ਮੇਰਾ ਵਾਹਿਗੁਰੂ ਸਾਰੀ ਕਾਇਨਾਤ ਵਿੱਚ ਵਸਿਆ ਹੋਇਆ, ਝਗੜੇ ਖਤਮ। ਤੇ ਪਾਉਣਾ ਕਿਵੇਂ ਆ? ਗੁਰੂ ਦੀ ਕਿਰਪਾ ਨਾਲ। ਇਹ ਸ਼ਬਦ ਸੋਰਸ ਆਫ ਪੀਸ ਹੈ, ਸ਼ਾਂਤੀ ਦਾ ਸਾਧਨ ਹੈ ਗੁਰਮੁਖੋ। ਇਹਨੂੰ ਆਪਣੇ ਅੰਦਰ ਪੂਰੀ ਤਰ੍ਹਾਂ ਜਜ਼ਬ ਕਰਕੇ ਤੇ ਇਹਦੀ ਮਹਿਕ ਦੁਨੀਆਂ ਨੂੰ ਵੰਡੋ। ਗੁਰੂ ਕੇ ਸਿੱਖ ਅਖਵਾਉਣ ਵਾਲੇ ਹੋ, ਇਸ ਰਸ ਨੂੰ ਪੀ ਕੇ ਤੇ ਦੁਨੀਆਂ ਨੂੰ ਦੱਸੋ ਵੀ ਤੁਸੀਂ ਵੀ ਪੀਓ, ਆ ਕੇ ਵੇਖਿਓ ਕਿੱਦਾਂ ਕਲੇਸ਼ ਮੁੱਕਦੇ ਆ। ਧਰਮਾਂ ਦੇ ਨਾਂ ਉੱਤੇ ਬਹੁਤ ਵੱਡੇ ਝਗੜੇ ਹੋ ਰਹੇ ਆ, ਟਕਰਾਅ ਹੋ ਰਹੇ ਆ। ਉਹਦਾ ਸਲਿਊਸ਼ਨ ਹੈ ਸ਼ਬਦ, ਗੁਰੂ ਦਾ ਸ਼ਬਦ। ਮਹਾਰਾਜ ਕਹਿੰਦੇ ਕਿ ਉਹ ਤੇ ਸਭ ਜਗ੍ਹਾ ਹੈ, ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ, ਕੋਈ ਐਸਾ ਟਿਕਾਣਾ ਹੈ ਜਿੱਥੇ ਮੇਰਾ ਪਰਮੇਸ਼ਰ ਨਾ ਹੋਵੇ? ਇੱਕ ਵਾਰੀ ਨਾ ਸਾਰੇ ਦ੍ਰਿੜ ਕਰਕੇ ਤੇ ਆਪਾਂ ਸ਼ਬਦ ਦੀ ਵਿਚਾਰ ਵੱਲ ਆਈਏ, ਰੋਜ਼ ਪੜਿਆ ਕਰੋ ਰਸ ਲੈ ਕੇ ਕਿ ਉਹ ਮੌਜੂਦ ਹੈ, ਮੌਜੂਦ ਨਾਲ ਖੜਾ ਹੈ, ਕਿ ਜ਼ਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਘੱਟ ਘੱਟ ਰਵ ਰਹੇ ਆ ਬਨਵਾਰੀ, ਘੱਟ ਘੱਟ ਸੁਣਿਓ ਧਿਆਨ ਨਾਲ, ਬਨਵਾਰੀ ਮਤਲਬ ਵਾਹਿਗੁਰੂ, ਸਾਰਿਆਂ ਘੱਟਾਂ ਵਿੱਚ, ਸਾਰਿਆਂ ਦੇ ਹਿਰਦਿਆਂ ਵਿੱਚ, ਜਿਹੜਾ ਤੁਹਾਡੀ ਦੁਕਾਨ ਤੇ ਨੌਕਰੀ ਕਰਦਾ ਉਹਦੇ ਅੰਦਰ ਵੀ, ਜਿਹੜਾ ਦੇਸ਼ ਦਾ ਸ਼ਹਿਨਸ਼ਾਹ ਹੈ ਉਹਦੇ ਅੰਦਰ ਵੀ, ਘੱਟ ਘੱਟ ਰਵ ਰਹੇ ਆ ਬਨਵਾਰੀ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਜਿੱਦਣ ਪਟਨਾ ਸਾਹਿਬ ਗਏ ਨਾ, ਸਾਰੀ ਕੌਮ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਸ਼ਰਧਾ ਨਾਲ ਮਨਾਉਣ ਲਈ ਆਪਣੀਆਂ ਸੁਰਤਾਂ ਨੂੰ ਪਟਨਾ ਸਾਹਿਬ ਨਾਲ ਜੋੜ ਕੇ ਬੈਠੀ। ਵੱਡੇ ਵੱਡੇ ਸਮਾਗਮ ਹੋ ਰਹੇ ਨੇ, ਹੁਣ ਵੀ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਹਜ਼ੂਰ ਸਾਹਿਬ ਹੋਣਾ, ਦੀਨਾ ਕਾਂਗੜ ਸਮਾਗਮ ਹੋਇਆ, ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਵੱਡੇ ਵੱਡੇ ਸਮਾਗਮ, ਅਸੀਂ ਚੇਤਨ ਹੋ ਕੇ ਕਲਗੀਆਂ ਵਾਲੇ ਸਾਹਿਬ ਦੀ ਪ੍ਰੀਤ ਹਿਰਦੇ ਚ ਵਸਾ ਸਕੀਏ। ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਹੁੰਚਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਗਏ, ਦਸ਼ਮੇਸ਼ ਪਿਤਾ ਜੀ ਨੇ ਉਸ ਧਰਤੀ ਨੂੰ ਨਿਵਾਜਿਆ ਆਪਣੇ ਚਰਨਾਂ ਨਾਲ। ਉੱਥੇ ਇੱਕ ਕਲਾ ਵਰਤੀ ਸੀ, मैं साखी लंबेरी नहीं करांगा समय की ध्यान बंदिश में ध्यान च रख के इशारे मात्र सिर्फ समझने का यतन करो। जदों महाराज ने भाई मरदाना जी नूं हीरा दे के भेजा भी इहदा गाहक लभ्यो वेचना नहीं इहदा गाहक लभ्यो रमज नूं समझो गुरु का हीरा की है दुनिया के हीरे च ते गुरु के हीरे च फर्क है। नाम अमोलक रतन है पूरे सतगुर पास। खैर ये सिंबल ने इहनूं समझन दा यतन करना इशारे बड़े गहरे हुंदे आ। ते भाई मरदाना जी हीरा लैके उहदे कदरदान लभण लग पए जिस जिस तरह की बिरती सी किसी नूं पत्थर तो बिना कख नहीं सी दिस रहा किसी नूं सोहना दिस रहा सी किसी नूं मामूली दिस रहा सी। ते कीमत पाउण वाले ने कहा भी कम ते साडे किसे नहीं उदां सोहना लगदा तू दो मूलियां लै जा तू दो संतरे लै जा की इहदी कीमत दई है। ते जदों जौहरी मिलिया जौहरी सालसराए उन्हें कहा भी मैं इहदी कीमत नहीं अदा कर सकदा इहदे मालक दे दर्शन करवा दे। जिहड़ी अगली गल मैं कहनी चाहुंदा इत्थे ध्यान लैयो जदों सालसराए हजूर गुरु नानक साहब दे कोल आया भाई मरदाना जी दे नाल ते सालसराए तो पहला उहदे दर दा नौकर सी अदरका इहदा नां सी अदरका नौकर सी नौकर बिल्कुल थले हेठां विचरन वाला मालक की बराबरी नहीं कर सकता मालक दे तुल नहीं हो सकता वह हमेशा नीवा है। तो उस समय अज ते फिर भी मनुखी अधिकार ने ना उन्हां समयां विच नौकर जिहड़ा सी वह गुलाम वर्गा ही हुंदा सी खरीदे हुए गुलाम वर्गा। अदरका गुरु साहब जी के चरणों में ढह पिया निम्रता दे नाल सब कुछ इन्हें झोलियां भर लिया तो सालसराए भी आ गया साहबां दा प्रताप वेख्या शब्द सुने ज्ञान होया लंबेरी गाथा है तत् दी गल सुनियो। ते सालसराए ने अर्ज कीती कहन लगे महाराज मेरे उत्ते भी बख्शिश करो मेरे हिरदे विच तुहाडा उपदेश वसे मैं सिक्ख्या दा धारनी बन के तुहाडा सिख बन जावां मैं संसार तो निरंकार दे राह दा पांधी बन जावां मतलब तो यही सी ना फिर मेरे जीवन च पलटा आवे महाराज मेरे उत्ते भी बख्शिश करो। ते जिहड़े बोल धन गुरु नानक साहिब महाराज जी ने कहे उहनूं ध्यान नाल सुनना साडा इतिहास बोलदा है मतलब यह नहीं कि साहब ने बंदियां दी पूजा सिखाई। गुरु साहब कहन लगे सालसराए यह जिहड़ा खड़ा है कौन है कहिंदे मेरा नौकर है इहदा नाम अदरका है यह की करदा है यह मेरा हुक्म मनदा मैं हर काम का आदेश इहनूं दिंदा ते इहदा काम है भज के मेरे हुक्म नूं मनना मेरे हुक्म की तमील करनी मेरे आग्या च मेरे अधीन रहना। गुरु साहब कहन लगे भी सालसराए जे जिंदगी च पलटा चाहुंदा ना ते पहला वड्डा जिहा जिगरा करके ते अदरके दे चरनी हाथ ला ख्याल करना गुरमुखो इहनूं इह ना समझ लैना भी मेरे सतगुरु शरीरां दी पूजा सिखा रहे एक भेद है इहनूं पकड़ च लियायो। कहिंदे पहला अपना मन अदरके अगे नीवा कर जिहड़ी अंदर दी भावना सी जिहदे उत्ते तूं अज तक हुक्म चलांदा रहा है पहला अपना मन अदरके अपने नौकर दे अगे नीवा कर मन नीवा कर इहदे अगे झुकन दी जाच आई जिहदे ते हुक्म कीता होवे उहदे अगे झुकना मन करके झुकना बड़ा औखा है शरीर ते जिद्दां मर्जी कोई कर ले बंदा मन करके सालसराए जदों अदरके अगे झुकिया ते गल गुरमुखो अदरके दी पूजा दी नहीं सी गल हिरदे दे हंकार नूं निवारन दी सी इह सुनेहा देन दी सी कि सालसराए जिहड़े वाहिगुरु जी नूं तूं पाउणा है उहदे अंदर भी है जिहड़ा तेरी गुलामी करदा जिहनूं तूं नीवां समझदा सी उहदे अंदर भी है जे उहदे प्रति तेरे अंदर नफरत दी भावना रही ऊंच नीच दी भावना रही ते तूं रब दे राह उत्ते कदम भी नहीं पुट सकेंगे। पहला यह वेखना भी मालक होवे नौकर होवे राजा होवे भिखारी होवे घट घट राव रहे आ बनवारी सभ्या घट राम बोलै रामो बोलै राम बिना को बोलै रे घट घट राव रहे आ बनवारी जल थल महियल गुप्तो वरतै जलां विच थलां विच गुप्त प्रगट आद पूरन मध पूरन अंत पूरन परमेसर है। जदों यह पंक्ति आउंदी है ते इहदा मतलब यह नहीं कि श्री गुरु ग्रंथ साहिब जी दा अद आ गया किवें करियो ना ते अंगां करके अद आया ते ना बाणी दा अद हो सकदा ना गुरु दा अद हो सकदा वह परिपूर्ण है।
ਬੜੀ ਵੱਡੀ ਅਗਿਆਨਤਾ ਦਾ ਅਸੀਂ ਪ੍ਰਗਟਾਵਾ ਕਰਦੇ ਹਾਂ। 705 ਉੱਤੇ ਇਹ ਬਚਨ ਆਉਂਦਾ ਹੈ, ਇਹਦਾ ਮਤਲਬ ਹੈ ਪਰਿਪੂਰਨ ਹੈ, ਸਭ ਜਗ੍ਹਾ ਆਦਿ ਪੂਰਨ। ਅਗਲਾ ਬਚਨ ਹੈ ਰਵ ਰਿਹਾ ਸਰਬੱਤਰ ਮੈਂ, ਸਾਰਿਆਂ ਵਿੱਚ ਰਮਿਆ ਹੋਇਆ ਹੈ, ਘੱਟ ਘੱਟ ਰਵ ਰਿਹਾ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ। ਤੇ ਮੇਰੀ ਸਮੱਸਿਆ ਇਹ ਹੈ ਸੱਚੇ ਪਾਤਸ਼ਾਹ, ਮੈਨੂੰ ਨਜ਼ਰੀ ਨਹੀਂ ਆ ਰਿਹਾ, ਮੈਂ ਕੀ ਕਰਾਂ? ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰ ਸ਼ਬਦ ਦੇ ਸ਼ੀਸ਼ੇ ਨਾ ਹੀ ਵੇਖ, ਨਜ਼ਰ ਨਾ ਆਉਂਦਾ ਹੋਵੇ ਤੇ ਐਨਕਾਂ ਦਾ ਸਹਾਰਾ ਲੈਂਦੇ ਨਾ, ਅੱਖਰ ਮੈਥੋਂ ਘੱਟ ਪੜੇ ਜਾਂਦੇ ਆ ਤੇ ਮੈਂ ਬੋਲਣ ਲੱਗਿਆ ਐਨਕਾਂ ਲਾ ਲੈਂਦਾ ਤੇ ਫਿਰ ਅੱਖਾਂ ਤੇ ਲਾ ਲੈਂਦਾ। ਜਦੋਂ ਨਜ਼ਰੀ ਨਾ ਪੈਂਦਾ ਹੋਵੇ, ਵੇਖਣ ਦੀ ਸਮਰੱਥਾ ਨਾ ਹੋਵੇ, ਤੇ ਗੁਰੂ ਸ਼ਬਦ ਦੀਆਂ ਐਨਕਾਂ ਆਪਣੀ ਸੁਰਤ ਨੂੰ ਲਾ, ਤੈਨੂੰ ਸਾਰੀ ਸ੍ਰਿਸ਼ਟੀ ਵਿੱਚੋਂ ਰੱਬ ਨਜ਼ਰ ਆਏਗਾ। ਆ ਪੰਕਤੀ ਬਹੁਤ ਪਿਆਰੀ ਹੈ, ਮੈਨੂੰ ਨਜ਼ਰ ਨਹੀਂ ਆ ਰਿਹਾ, ਤੁਸੀਂ ਕਹਿੰਦੇ ਹੋ ਸਾਰਿਆਂ ਵਿੱਚ ਹੈ। ਮੈਂ ਕਹਿੰਦਾ ਇਹ ਨੌਕਰ ਹੈ, ਮੈਂ ਮਾਲਕ ਹਾਂ, ਇਹ ਨੀਚ ਹੈ, ਮੈਂ ਉੱਚਾ, ਇਹੀ ਕੁਝ ਸਿਖਾਇਆ ਸੀ, ਮੈਂ ਉੱਚੀ ਕੁੱਲ ਦਾ ਹਾਂ, ਮੇਰੀ ਜਾਤ ਉੱਚੀ ਹੈ, ਮੈਂ ਵਿਸ਼ੇਸ਼ ਦੇਵਤੇ ਦੇ ਮਸਤਕ ਤੋਂ ਪੈਦਾ ਹੋਇਆ, ਇਹ ਪੈਰਾਂ ਤੋਂ ਪੈਦਾ ਹੋਇਆ, ਇਹ ਸ਼ੂਦਰ ਹੈ, ਮੈਂ ਬ੍ਰਾਹਮਣ ਹਾਂ। ਨਹੀਂ, ਮਹਾਰਾਜ ਕਹਿੰਦੇ ਇਹ ਓਨੀ ਦੇਰ ਤੈਨੂੰ ਲੱਗ ਰਿਹਾ ਜਿੰਨੀ ਦੇਰ ਤੈਨੂੰ ਸ਼ਬਦ ਦਾ ਗਿਆਨ ਨਹੀਂ ਹੋਇਆ। ਜਿੱਦਣ ਤੇਰੇ ਅੰਦਰ ਸ਼ਬਦ ਦੀ ਲੋਹ ਹੋਗੀ ਤੇ ਪਤਾ ਕੀ ਹੋਏਗਾ, ਘੱਟ ਘੱਟ ਰਵ ਰਿਹਾ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ। ਤੇ ਵੇਖਣਾ ਪਤਾ ਕਿਵੇਂ ਹੈ, ਦਰਸ਼ਨ ਕਰਨੇ ਪਰਮੇਸ਼ਰ ਦੇ, ਵਾਹਿਗੁਰੂ ਜੀ ਦੇ ਦਰਸ਼ਨ ਕਰਨੇ ਔਖੇ ਨਹੀਂ, ਕਿਵੇਂ ਕਰਨੇ ਆ? ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਸ਼ਬਦੀ ਜਦੋਂ ਬਿੰਦੀ ਸਾਹਿਤ ਉਚਾਰਨ ਕਰੋਗੇ ਤੇ ਸਮਝ ਕੇ ਆਏਗੀ ਕਿ ਗੁਰੂ ਦੇ ਸ਼ਬਦ ਦੇ ਦੁਆਰਾ ਵਾਹਿਗੁਰੂ ਜੀ ਵੇਖਿਆ ਜਾ ਸਕਦਾ, ਵਾਹਿਗੁਰੂ ਜੀ ਮੌਜੂਦ ਹੈ। ਜਿੰਨੀ ਦੇਰ ਗੁਰੂ ਦੇ ਸ਼ਬਦ ਦੇ ਨਾਲ ਸਾਡੀ ਸੁਰਤ ਨਹੀਂ ਲੱਗਦੀ, ਸਾਨੂੰ ਨਹੀਂ ਪਤਾ ਲੱਗਣਾ। ਇਸ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਾਨੂੰ ਲੋਅ ਕਰਵਾ ਰਿਹਾ ਕਿ ਆ ਮੈਂ ਤੈਨੂੰ ਰੱਬ ਦਿਖਾਵਾਂ। ਨਾ ਜੰਗਲਾਂ ਚੋਂ ਲੱਭਣਾ, ਨਾ ਵਿਸ਼ੇਸ਼ ਬਿਲਡਿੰਗਾਂ ਵਿੱਚੋਂ ਲੱਭਣਾ, ਸੁਰਤ ਖੋਲ੍ਹ ਕੇ ਵੇਖ, ਤੂੰ ਜਿੱਥੇ ਵੀ ਬੈਠਾ ਉੱਥੇ ਲੱਭਣਾ। ਪਰ ਸ਼ਰਤ ਇਹ ਹੈ, ਪਹਿਲਾਂ ਆਪਣੇ ਅੰਦਰੋਂ ਲੱਭੀ, ਪਹਿਲਾਂ ਆਪਣੇ ਅੰਦਰੋਂ ਲੱਭੀ, ਫਿਰ ਬਾਹਰ ਦਿਸੇਗਾ। ਗੁਰ ਸ਼ਬਦੀ ਦੇਖ ਨਿਹਾਰੀ, ਗੁਰੂ ਦੀ ਸਿੱਖਿਆ, ਗੁਰੂ ਦਾ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ, ਸਭ ਮੈਂ ਜੋਤ, ਬਾਣੀ ਪੜ੍ਹਦੇ ਹੋ ਨਾ, ਇਹ ਪੜ੍ਹ ਕੇ ਸੁਣਦੇ ਹੋ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ, ਜਿਹੜਾ ਵਰਤ ਰਿਹਾ, ਜਿਹੜਾ ਜਾਗ ਰਿਹਾ, ਜਿਹੜਾ ਬੋਲ ਰਿਹਾ, ਜੋਤ ਜਾਗ ਰਹੀ ਹੈ ਸਾਰਿਆਂ ਚ, ਸਾਰਿਆਂ ਸਰੀਰਾਂ ਨੇ ਕਿਹਾ ਸੀ ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਸਰੀਰ ਕਰਕੇ ਜ਼ਿੰਦਗੀ ਨਹੀਂ ਹੈ, ਤੇ ਜੋਤ ਹਿੰਦੂ ਤੇ ਮੁਸਲਮਾਨ ਨਹੀਂ, ਜੋਤ ਇੱਕ ਹੈ, ਜਮੀ ਜਮਾ ਕੇ ਬਿਖੈ, ਸਮਸਤ ਏਕ ਜੋਤ ਹੈ। ਜੋਤ ਸ਼ੂਦਰ ਤੇ ਬ੍ਰਾਹਮਣ ਨਹੀਂ ਹੈ, ਜੋਤ ਇੱਕ ਹੈ। ਉਹ ਜੋਤ ਨਹੀਂ ਦਿਸ ਰਹੀ, ਇਸ ਲਈ ਨਫ਼ਰਤ ਵਿੱਚ ਹਾਂ, ਤੇ ਜੋਤ ਦਿਸੇਗੀ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦਾ ਗਿਆਨ ਲੈ ਕੇ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰਸਾਖੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ, ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਅੱਜ ਬੜੇ ਵੱਡੇ ਪੱਧਰ ਦੇ ਉੱਤੇ ਧੰਨ ਕਲਗੀਧਰ ਪਾਤਸ਼ਾਹ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੀਆਂ ਮੈਂ ਦੱਸ ਰਿਹਾ ਸੀ ਤਿਆਰੀਆਂ ਹੋ ਰਹੀਆਂ। ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗੀ ਹੋਈ, ਸਰਕਾਰਾਂ ਲੱਗੀਆਂ ਹੋਈਆਂ, ਕਿਤੇ ਸੁੱਚੀ ਜੀ ਬਿਰਤੀ ਨਾਲ, ਇਮਾਨਦਾਰੀ ਨਾਲ ਇੱਕ ਬਚਨ ਗੁਰੂ ਦਾ ਚੇਤੇ ਕਰ ਲਈਏ ਵੀ ਹਿੰਦੂ ਤੁਰਕ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ, ਇਹ ਲਾਗੂ ਕਰ ਦਈਏ, ਇਕੱਲਾ ਪੜ੍ਹੀਏ ਨਾ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਪੈਸੇ ਖਰਚਣ ਨਾਲ ਕੁਝ ਨਹੀਂ ਹੋਣਾ। ਜਿੰਨੀ ਦੇਰ ਇਸ ਦੇਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਲਾਗੂ ਨਹੀਂ ਹੁੰਦੀ, ਸਾਡਾ ਭਲਾ ਨਹੀਂ ਹੋ ਸਕਦਾ। ਅਸੀਂ ਕਹਿੰਦੇ ਹਾਂ ਦੇਸ਼ ਰਹਿਣੀ ਹੈ, ਇਹ ਧਰਤੀ ਰਹਿਣੀ ਹੈ। ਵੈਸੇ ਗੁਰੂ ਦੀਆਂ ਰਹਿਮਤਾਂ ਹੱਦਾਂ ਦੀ ਸੀਮਾ ਵਿੱਚ ਨਹੀਂ ਹੁੰਦੀਆਂ, ਉਹ ਸਾਰੀ ਮਾਨਵਤਾ ਵਾਸਤੇ ਨੇ। ਪਰ ਜੇ ਅਸੀਂ ਮਹਿਸੂਸ ਕਰਦੇ ਹਾਂ, ਸਾਨੂੰ ਅਹਿਸਾਸ ਹੈ, ਤੇ ਇਕੱਲਾ ਨਾਂ ਲੈਣ ਨਾਲ ਨਹੀਂ ਛੁੱਟਣਾ, ਇਸ ਦੇਸ਼ ਦਾ ਸੰਵਿਧਾਨ, ਇਸ ਦੇਸ਼ ਦੇ ਉੱਤੇ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਲਾਗੂ ਹੋਏਗੀ ਨਾ, ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਵੋ, ਨਾ ਕੋਈ ਉੱਚਾ ਰਹੇਗਾ ਨਾ ਕੋਈ ਨੀਵਾਂ ਰਹੇਗਾ। ਉਹ ਨਹੀਂ ਅਸੀਂ ਲਾਗੂ ਕਰ ਪਾ ਰਹੇ, ਇੱਥੇ ਸਾਡੀ ਕਮਜ਼ੋਰੀ। ਜੋ ਮਹਾਰਾਜ ਬਖਸ਼ਿਸ਼ ਕਰ ਰਹੇ ਆ, ਦੋ ਪਦਿਆਂ ਦਾ ਸ਼ਬਦ ਹੈ, ਹਜ਼ੂਰ ਪੰਚਮ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਿਆ, ਸਮਾਂ ਆਪਣੇ ਕੋਲ ਥੋੜ੍ਹਾ ਜਿਹਾ, ਅਤੇ ਇਹਦੇ ਭੇਦ ਨੂੰ, ਇਹ ਬੜਾ जिथे सिद्धांतक विषय मेरे वास्ते बड़ा जज्बाती विषय क्योंकि इस सिद्धांत ने मनुखता का भला करना है। मैं तां थोड़ा जा समय इत्थे वध लिया सारे एक बारी मन चित टिका के रसना तो जपो सतनाम श्री वाहे गुरु
सतनाम श्री वाहे गुरु साहिब जी सोरठ महला पंजवा घर दूजा दो पदे एक ओंकार सतगुर प्रसाद सगल बनस्पत मह बसंतर सगल दूध मह किया ऊच नीच मह जोत समानी घट घट माधो जिया।
प्रमाण है वाहिगुरु सब पासे मौजूद किवें जिवें छोटी लकड़ी विच वी अग ते वड्डी लकड़ी च वी अग जिवें उत्तर दक्षण पूर्व पछम दा कितों दा दुध लैओ सब विच क्यों एदा वाहिगुरु जी सारिया जीवां दे अंदर पूहप मद ज्यो बास बस्त है मुकर मैं जैसे शाही तैसे ही हर बसै निरंतर। फिर कितों लभीए जी घट ही सब घट है ना पहला अपने अंदरों लब फिर तेन संसार चो लगा घट ही खोजो जंगलों चो ना खोजो काहेरे बन खोजन जाई घट ही खोजो पाई लकड़ी दे अंदर अग वांग दुध विच घ्यो वांग तू ऊच ते नीच बना ले वाहिगुरु ने नहीं बनाए उन्हें जोत रखन लग्या जेडे तेरिया नजरां विच ऊच नीच ने ना हंकारिया वंडियां पाउण वाले आ उन्हें नहीं फर्क पाया उन्हें सारिया विच एक समान जोत रखी ते वाहिगुरु सारिया घटां विच बैठा।
संतोह घट घट रहिया समाहे पूरन पूर रहे सर्ब महे जल थल रमैया आहे।
भले लोको वेखो एक गल होर ध्यान नाल सुनियो सानू सतगुरु जी इज्जत दे के सन्मान कर रहे सन जदों सानू कहा ना आया नू संतो बारों कोई की गुनाह लैके आया की औगण लैके आया की फुरने ते गुरु ने किन्नी इज्जत दित्ती समूह नू सारिआं नू मुखातब होके कहिंदे संतो घट घट रहिआ समाहिओ वाहिगुरु सारिआं घटां विच है सारी मनुखता विच है सारी इंसानियत विच है रब वेखण दा यतन कर सब विच समाया होइआ वो परिपूर्ण है पूर्ण पूर रहे हो सर्ब में जल थल रमैया हो यही वाहिगुरु जलां विच है थलां विच है रमैया है ही राम कहिंदे तां आ रमिया होया किसी शरीर वजूद दा नाम नहीं गुण है वाहिगुरु दा भी वो सारिआं विच रमिया होया है।
रहाओ गुण निदान नानक जस गावै सतगुर परम चुकायो सर्ब निवासी सदा अलिपा सब मह रहिआ समायो।
सात संगत जिन्नी देर साडे अंदर दा भरम नहीं ना मिटदा भरम वाहिगुरु मौजूद है पर परदा है सर्ब सुखां बने तेरे ओलै भ्रम के परदे सतगुर खोल है भ्रम के परदे सारे कहो भ्रम के परदे सतगुर खोल है जिन्नी देर भरम नहीं मिटदा उन्नी देर ना उहदे गुण चेते आने है उहदा गुण ही है भी सारिआं च रमिआ ते सानू कित्थों नजर आएगा। भरम सतगुरु मिटा दे गुण निदान सानू दिसेगा भी ते गुण निदान हिरदे विच भी वसेगा फिर असीं उहदा जस गा सकांगे ਉਹ ਸਾਰਿਆਂ ਵਿੱਚ ਨਿਵਾਸ ਰੱਖਦਾ ਮੇਰੇ ਵਾਹਿਗੁਰੂ ਨੂੰ ਯਾਦ ਕਰਨ ਲਈ ਅਸਮਾਨ ਵੱਲ ਨਹੀਂ ਵੇਖਣਾ ਪਏਗਾ ਵੀ ਉਹ ਮਾਲਕਾ ਤੂੰ ਜਾਣੇ ਉਹਦਾ ਨਿਰਣਾ ਕਰਨ ਲਈ ਗੁਰਦੁਆਰੇ ਨਹੀਂ ਸਹੁੰ ਖਾਣ ਜਾਣਾ ਪਏਗਾ ਵੀ ਚਲੋ ਚਲੀਏ ਗੁਰਦੁਆਰੇ ਜਾ ਕੇ ਸਹੁੰ ਖਾਓ ਅਸੀਂ ਕਹਿੰਦੇ ਹਾਂ ਕਈ ਵਾਰੀ ਸੱਚ ਦਾ ਨਿਰਣਾ ਕਰਨਾ ਹੋਵੇ ਜਿੱਥੇ ਬੈਠੇ ਹਾਂ ਇੱਥੇ ਰੱਬ ਨਹੀਂ ਹੈ ਇੱਥੇ ਨਹੀਂ ਵੇਖ ਰਿਹਾ ऐसे काहे भूल परे करै करावै मुकर पावै पेखत सुनत सदा संग हरे। तू की समझी बैठा तू भुलिया फिरदा भरम विच है मैनू केड़ा वेखदा पिया उह ते गुरुद्वारे रहिंदा उह ते आसमान दे उत्ते रहिंदा जिथे सर्व व्यापकता का एहसास है उत्थे सानू जिंदगी सवारन का भी एहसास हो रहा भी तैनू वेख रहा हो तू समर्था कारण करन ढाकन ढाक गोबिंद गुर मेरे मोहे अपराधी शरण चरण करै करावै। जो कुछ मनुख कर रहा है वह वेख रहा जान रहा सब कुछ वेख रहा अगों देखा पिछों देखा तुझते कहां छुपावै ठौर नाहीं कछ ढीठ मुकरन किथे मुकरन जोगी गंजायश है भी मैनू केड़ा उन्हें वेख्या ठौर नाहीं कोई गुंजायश नहीं कि ढीठ बंदा कर्म करके मुकर जाए भी मैं ते कीता नहीं जी। पेखत सुनत सदा संग हरे रब रहा सरबत्र मैं जिथे सानू ए अज झगड़े मकाउण दी जाच महाराज ने दसी भी सारी मनुखता विच रब है उत्थे सानू ए भी सोझी कराई भी सज्जना तेरे अंदर भी है इस वास्ते दुनिया की बुरियाई करन लग्या भी डरी गुनाह करन लग्या भी डरी किड्डे कमाल दे भेद साहब अज समझा रहे हैं सच्चे पातशाह जी दे चरणा विच जोदड़ी करिए साध संगत कि गुरु का ज्ञान चंगी तरह पढ़ो गुरु करे तुहाडे अंदर वसे तुहानू याद होवे हर वेले तुहाडी जुबान ते चढ़े पर गल कल्ली रिपीट करन नाल नहीं बननी जिदन ये गल मनन विच आ गई उदन खालक विचों खलकत विचों खालक दिसेगा उदन रब लभण लई सानू तीर्थां ते नहीं जाना पवेगा एक गरीब का मुख पूंजोगे उहदे अंदरों भी रब के दर्शन होणगे एक रोगी का दुख मनाओगे उहदे अंदरों भी रब के दर्शन इंसानां नूं ते तड़पा के रख दिता ते रब के इबादतगार बन गए मनुखां नाल ते नफरत नाल भर गए ते वाहिगुरु की बंदगी करन लग पे उहनूं नहीं परवान ऐसी बंदगी ऐसे लंगर ऐसे परोपकार जड़े मलक भागो की बिरती नाल लगने हैं उन्हों नहीं प्रवान भी एक पासे ते खून चूसी जांदा है दूजे पासे धर्म कर्म करदा ये सारे शरीर रब दे मंदर ने इन्हां दे विच रब बैठा प्यार नाल बोल इंसानियत पैदा कर हमदर्दी लिया ये गुरु की सिक्ख्या दृढ़ करो साहब दे बचन एक बार फिर पढ़ो जी।
गुण निदान नानक जस गावे सतगुर परम चुकायो सर्ब निवासी सदा अलिपा सब में रहिया समायो वाहिगुरु जी का खालसा वाहिगुरु जी की फतेह।